ਭਾਈ ਸਾਈਂ ਦਾਸ ਜੀ ਦੇ ਪ੍ਰੇਮ ਦਾ ਤਾਂ ਪਾਰਾਵਾਰ ਨਹੀਂ ਸੀ ਤੇ ਉਹ ਉਪਕਾਰ ਕੋਈ ਵੱਡੀ ਗੱਲ ਸਮਝ ਕੇ ਨਹੀਂ ਸਨ ਕਰਦੇ, ਬਲਕਿ ਉਹਨਾਂ ਤੋਂ ਪਰਉਪਕਾਰ ਤੇ ਸਹਿਜ ਸੁਭਾਵਕ ਇਸ ਤਰ੍ਹਾਂ ਹੀ ਹੋ ਜਾਂਦਾ ਸੀ ਜਿਵੇਂ ਬੱਦਲ ਤੋਂ ਪਾਣੀ ਵਰਸਦਾ ਹੋਵੇ। ਆਪਣੇ ਆਪ ਵਿੱਚ ਉਹ ਸਦਾ ਵਾਹਿਗੁਰੂ ਦੀ ਲਿਵ ਵਿੱਚ ਪਰਮ ਉੱਚੀ ਅਵਸਥਾ ਤੇ ਟਿਕੇ ਰਹਿੰਦੇ ਸਨ। ਤੀਸਰਾ, ਉਹਨਾਂ ਦੀ ਅਕਲ ਸਾਫ਼ ਹੋ ਗਈ ਸੀ ਜਾਂ ਉਜਲ ਮਤ ਉਹਨਾਂ ਦੇ ਪਾਸ ਸੀ ਜੋ ਇੱਕ ਇਹੋ ਜਿਹੀ ਅਮੋਲਕ ਦਾਤ ਸੀ ਜੋ ਉਹਨਾਂ ਦੇ ਜੀਵਨ ਨੂੰ ਜਗਿਆਸੂਆਂ ਦੇ ਲਈ ਚੰਦਰਮਾ ਦੀ ਚਾਨਣੀ ਵਾਂਗੂ ਚਾਨਣ ਦੇਣ ਦਾ ਕੰਮ ਕਰਦੀ ਸੀ। ਆਪ ਦਾ ਸੁਭਾਅ ਚਰਚਾਵਾਦ ਵਾਲਾ ਨਹੀਂ ਸੀ, ਪਰ ਜੇ ਕਦੇ ਕਦਾਈ ਕੋਈ ਖੋਜ ਬਿਰਤੀ ਵਾਲਾ ਸੱਚੀ ਖੋਜ ਕਰਨ ਆ ਗਿਆ ਤਾਂ ਪੂਰੀ ਪੂਰੀ ਨਿਸ਼ਾ ਕਰ ਦਿੰਦੇ ਸਨ। ਉਸ ਵੇਲੇ ਪਤਾ ਲੱਗਦਾ ਸੀ ਕਿ ਭਾਈ ਜੀ ਜੇ ਕਿਤੇ ਸਾਰੇ ਜਗਤ ਨੂੰ ਵਿਜੈ ਕਰਨ ਚੜ ਪੈਣ ਤਾਂ ਚਾਰੇ ਕੁੰਟਾਂ ਵਿੱਚ ਜੇਤੇ ਆਉਣ, ਪਰ ਉਹ ਰਤਨਾਂ ਦੀ ਖਾਣ ਵਾਂਗ ਲੁਕਣਾ ਹੀ ਚੰਗਾ ਜਾਣਦੇ ਸਨ। ਭਾਵੇਂ ਉਹ ਲੁਕਦੇ ਸਨ ਪਰ ਗੁੱਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ ਅਤੇ ਅਨਕ ਯਤਨ ਕਰ ਹਿਰਦੈ ਰੱਖਿਆ ਰਤਨ ਨਾ ਛਪੇ ਛਪਾਇਆ। ਗੁਰੂ ਦੇ ਵਾਕ ਅਨੁਸਾਰ ਇਹ ਰਤਨ ਪ੍ਰਗਟ ਹੋ ਹੀ ਜਾਂਦਾ ਸੀ। ਹੁਣ ਤੱਕ ਭਾਈ ਸਾਹਿਬ ਜੀ ਸਾਰੀ ਸਿੱਖੀ ਵਿੱਚ ਉਜਾਗਰ ਹੋ ਚੁੱਕੇ ਸਨ। ਕਰਨੀ ਵਾਲੇ ਹੋਣ ਕਰਕੇ ਤੇ ਜਪਣ ਜਪਾਉਣ ਵਾਲੇ ਪ੍ਰੇਮੀ ਸਿੱਖਾਂ ਵਿੱਚ ਆਪ ਦੀ ਗਿਣਤੀ ਹੁੰਦੀ ਸੀ। ਸਭ ਤੋਂ ਵੱਧ ਉਹਨਾਂ ਤੇ ਪ੍ਰੇਮ ਦੀ ਅਵਸਥਾ ਇਹੋ ਜਿਹੀ ਹੋ ਗਈ ਕਿ ਇਹ ਤਾਂ ਸਤਿਗੁਰੂ ਨੂੰ ਪ੍ਰੇਮ ਕਰਦੇ ਹੀ ਸਨ, ਸਤਿਗੁਰੂ ਜੀ ਵੀ ਭਾਈ ਸਾਈਂ ਦਾਸ ਨੂੰ ਇੰਨਾ ਪ੍ਰੇਮ ਕਰਦੇ ਸਨ ਜਿਸ ਦਾ ਪਾਰਾਵਾਰ ਨਹੀਂ ਸੀ। ਅਤੇ ਸੂਰਤ ਇਹ ਸੀ ਕਿ ਗੁਰੂ ਤੇ ਵਾਹਿਗੁਰੂ ਦੇ ਪ੍ਰੇਮ ਦੀ ਯੋਗਤਾ ਹਾਸਲ ਹੋਵੇ। ਇਹ ਸਿੱਖੀ ਦਾ ਅਸੂਲ ਹੈ ਜੋ ਸਿਰੇ ਚੜ ਗਿਆ। ਸਿੱਖ ਤਾਂ ਇਹ ਸ਼ੱਕ ਨਹੀਂ ਕਰਦਾ ਕਿ ਗੁਰੂ ਜਾਂ ਵਾਹਿਗੁਰੂ ਪ੍ਰੇਮ ਸਰੂਪ ਨਹੀਂ ਹਨ, ਸਗੋਂ ਉਹ ਜਾਣਦਾ ਹੈ ਕਿ ਵਾਹਿਗੁਰੂ ਤੇ ਗੁਰੂ ਪ੍ਰੇਮ ਸਰੂਪ ਨੇ ਤੇ ਪਿਆਰ ਕਰ ਰਹੇ ਨੇ। ਨਹੀਂ ਕਰਦੇ ਤਾਂ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਪ੍ਰੇਮ ਦੇ ਅਧਿਕਾਰੀ ਨਹੀਂ ਬਣਾਉਂਦੇ। ਉਹ ਕਸਰ ਰੱਖਣ ਵਾਲਾ ਤੇ ਆਪਣੇ ਆਪ ਨੂੰ ਹੀ ਜਾਣਦੇ ਨੇ, ਤਾਂ ਤਾਂ ਇਹੋ ਜਿਹਾ ਸਾਧਨ ਕਰਦੇ ਨੇ ਕਿ ਮੈਂ ਇਸ ਯੋਗ ਬਣਾ ਕਿ ਮੈਂ ਵਾਹਿਗੁਰੂ ਦੇ ਪਿਆਰ ਦਾ ਪਾਤਰ ਬਣ ਜਾਵਾਂ। ਫਿਰ ਆਪਣੀ ਕਰਨੀ ਦੀ ਖੇਪ ਨਾਲ ਤਾਂ ਸਿੱਖ ਤਰਨ ਦਾ ਆਸਰਾ ਰੱਖਦੇ ਹੀ ਨਹੀਂ, ਭਾਵ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਧ ਕਰ ਆਸਰੋ ਸੰਭਾਰ ਹੋ। ਉਹ ਆਪ ਨੂੰ ਪਰਮੇਸ਼ਰ ਤੋਂ ਪਿਆਰੇ ਕੀਤੇ ਗਏ ਸੁਭਾਗ ਪ੍ਰੇਮ ਪਾਤਰ ਬਣਨ ਦੇ ਲਈ ਹਰ ਵੇਲੇ ਇਹ ਹੀ ਯਤਨ ਕਰਦੇ ਰਹਿੰਦੇ ਨੇ। ਮੂੰਹੋਂ ਕਿ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਭਾਵ ਅਸੀਂ ਕੀ ਬੋਲੀਏ ਜਿਸ ਨਾਲ ਵਾਹਿਗੁਰੂ ਸਾਨੂੰ ਪਿਆਰ ਕਰਨ ਲੱਗ ਪਵੇ। ਜਿਵੇਂ ਕੋਈ ਇਸਤਰੀ ਆਪਣੇ ਪਤੀ ਦੇ ਪ੍ਰੇਮ ਦੀ ਪਾਤਰ ਬਣਨ ਵਾਸਤੇ ਯਤਨ ਕਰਦੀ ਹੈ, ਪਤੀ ਨੂੰ ਪਤੀ ਜਾਣਦੀ ਹੈ, ਨਿਜ ਨੂੰ ਨਾਰੀ ਤਾਂ ਪਹਿਲਾਂ ਜਾਣਦੀ ਹੈ, ਖਾਣ ਪੀਣ ਬਸਤਰ ਸੰਸਾਰਕ ਸਮਾਨ ਸਭ ਪਤੀ ਦੀ ਕਿਰਪਾਲਤਾ ਤੇ ਪ੍ਰੇਮ ਦੀ ਦਾਤ ਸਮਝਦੀ। ਪਰ ਸੱਚੀ ਇਸਤਰੀ ਦਾਤੇ ਦੇ ਸਰੂਪ ਵਿੱਚ ਵਾਸਾ ਪਾਉਣਾ ਚਾਹੁੰਦੀ ਹੈ ਤੇ ਉਸ ਦੀ ਲਾਲਸਾ ਇਹ ਹੁੰਦੀ ਹੈ ਕਿ ਮੈਂ ਪਤੀ ਨੂੰ ਪਿਆਰੀ ਹੋਵਾਂ। ਉਸ ਪਿਆਰ ਪ੍ਰਾਪਤੀ ਲਈ ਉਹ ਆਪ ਆਪਣੇ ਆਪ ਨੂੰ ਚੰਗੇ ਤੋਂ ਚੰਗਾ ਬਣਾਉਂਦੀ। ਇਸੇ ਤਰ੍ਹਾਂ ਭਾਈ ਸਾਈਂ ਦਾਸ ਜੀ ਕਰ ਰਹੇ, ਪ੍ਰੇਮੀ ਬਣ ਕੇ ਨਹੀਂ ਸਗੋਂ ਨਿਜ ਨੂੰ ਪ੍ਰੇਮ ਦਾ ਪਾਤਰ ਬਣਾਉਣ ਦੇ ਯਤਨਾਂ ਨਾਲ। ਉਧਰ ਦਇਆ ਦੀ ਮੂਰਤ ਸਤਿਗੁਰੂ ਜੀ ਹੁਣ ਇਹਨਾਂ ਵੱਲ ਆਤਮ ਖਿੱਚ ਰੱਖਦੇ ਨੇ, ਆਪਣੇ ਅੰਦਰਲੇ ਨਾਲ ਆਤਮਿਕ ਪ੍ਰੇਮ ਕਰਦੇ ਨੇ। ਭਾਈ ਸਾਈਂ ਦਾਸ ਦੇ ਡਰੌਲੀ ਵਿਖੇ ਆ ਜਾਣ ਨਾਲ ਸਤਸੰਗ ਦਾ ਪ੍ਰਵਾਹ ਹੱਦ ਬੰਨੇ ਤੋੜ ਕੇ ਹੜ ਲੈ ਆਇਆ। ਧਰਮਸ਼ਾਲ ਵਿੱਚ ਹੁਣ ਆਸਾ ਦੀ ਵਾਰ ਵੇਲੇ ਖਲੋਣ ਨੂੰ ਥਾਂ ਨਹੀਂ ਮਿਲਦੀ। ਘਰ ਘਰ ਵਿੱਚ ਗੁਰੂ ਗੁਰੂ ਜਪਿਆ ਜਾ ਰਿਹਾ। ਪਿੰਡ ਦੇ ਬਹੁਤੇ ਪ੍ਰੇਮੀ ਵਾਹਿਗੁਰੂ ਜੀ ਦੇ ਪ੍ਰੇਮ ਭਜਨ ਬੰਦਗੀ ਤੇ ਉੱਚੇ ਜੀਵਨ ਵੱਲ ਝੁਕ ਗਏ। ਸੇਵਾ ਆ ਗਈ ਹੈ ਤੇ ਜਦੋਂ ਸੇਵਾ ਹਿਰਦੇ ਵਿੱਚ ਆਈ ਤਾਂ ਆਲਸ ਨਸ ਗਿਆ, ਉੱਦਮ ਆ ਗਿਆ। ਉੱਦਮ ਲਈ ਅਰੋਗਤਾ ਹੱਥ ਬੰਨੀ ਅੱਗੇ ਪਿੱਛੇ ਫਿਰਦੀ ਹੈ। ਜਿਹੜਾ ਪੁਰਖ ਅਰੋਗ ਹੈ ਉਹ ਸਾਰੇ ਕੰਮ ਠੀਕ ਤਰ੍ਹਾਂ ਨਾਲ ਕਰ ਸਕਦਾ। ਰੋਗੀ ਹੋ ਕੇ ਪਰਮੇਸ਼ਰ ਵੱਲ ਤੁਰਨਾ ਵੀ ਕਿਹੜਾ ਸੌਖਾ ਹੈ। ਇਸ ਦਾ ਅਰਥ ਇਹ ਨਹੀਂ ਕਿ ਭਗਤ ਜਨ ਬਿਮਾਰ ਹੋਣ ਤਾਂ ਵਾਹਿਗੁਰੂ ਦੇ ਪ੍ਰੇਮ ਵਿੱਚੋਂ ਨਿਕਲ ਜਾਂਦੇ ਨੇ, ਪਰ ਅਰਥ ਇਹ ਹੈ ਕਿ ਇਹ ਬੜੀ ਜ਼ਰੂਰੀ ਗੱਲ ਹੈ ਕਿ ਅਰੋਗ ਰਹੀਏ। ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇ ਰਹਿ ਮਨ ਸਾਰੰਗ ਪਾਣੀ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਭਜਨ ਸਿਮਰਨ ਕਰਨ ਲਈ ਸਰੀਰ ਦੀ ਅਰੋਗਤਾ ਬੜਾ ਚੰਗਾ ਸਮਾਂ। ਇਸੇ ਕਰਕੇ ਪਿਆਰੇ ਸਤਿਗੁਰੂ ਸਾਹਿਬਾਨ ਨੇ ਸਰੀਰ ਸੇਵਾ ਦਾ ਅਸੂਲ ਸਰੀਰ ਦੀ ਅਰੋਗਤਾ ਦਾ ਮੁੱਖ ਸਾਧਨ ਪਹਿਲੋਂ ਰੱਖਿਆ। ਪੂਰੀ ਨੀਂਦ ਕਰਕੇ ਅੰਮ੍ਰਿਤ ਵੇਲੇ ਜਾਗਣਾ, ਸੰਜਮ ਦਾ ਖਾਣਾ, ਸੇਵਾ ਕਰਨੀ, ਇਹ ਸਾਰੇ ਉਪਰਾਲੇ ਸਰੀਰ ਨੂੰ ਅਰੋਗ ਕਰਦੇ ਨੇ ਤੇ ਨਾਲ ਨਾਲ ਮਨ ਨੂੰ ਵੀ ਸ਼ੁੱਧ ਕਰਦੇ ਨੇ। ਭਾਈ ਜੀ ਨੇ ਸਭ ਤੋਂ ਪਹਿਲਾਂ ਸੇਵਾ ਦਾ ਮੁੱਢ ਕੰਮ ਸਿੱਖਾਂ ਵਿੱਚ ਪ੍ਰਚਾਰ ਕਰ ਦਿੱਤਾ, ਪਰ ਉਹ ਸੇਵਾ ਜਿਹੜੀ ਸਿੱਖੀ ਵਿੱਚ ਪ੍ਰਵਾਨਿਤ ਹੈ, ਫੋਕੀ ਸੇਵਾ, ਹਉਮੈ ਲਈ, ਖੁਦਗਰਜ਼ੀ ਲਈ ਕੀਤੀ ਸੇਵਾ, ਦਿਖਾਵੇ ਲਈ ਕੀਤੀ ਸੇਵਾ, ਮਨ ਦੀ ਸਫਾਈ ਲਈ ਕੋਈ ਅਰਥ ਨਹੀਂ ਰੱਖਦੀ। ਗੁਰੂ ਦੀ ਸੇਵਾ, ਗੁਰੂ ਦੇ ਧਿਆਨ ਦੀ ਸੇਵਾ, ਗੁਰੂ ਨਿਮਿਤ ਸੇਵਾ, ਸਿਮਰਨ ਤੇ ਬਾਣੀ ਵਿੱਚ ਲੱਗ ਕੇ ਸੇਵਾ ਅਤੇ ਸਤਸੰਗ ਪ੍ਰਾਪਤ ਕਰਕੇ ਸੇਵਾ ਕਰਨੀ, ਗੁਰਮੁਖ ਸੇਵਾ ਤੇ ਅੰਤ ਗੁਰੂ ਤੇ ਪਰਮੇਸ਼ਰ ਦੀ ਸੇਵਾ ਹੀ ਸਫਲ ਹੈ। ਇਸ ਤਰ੍ਹਾਂ ਮਨ ਰੂਪ ਧਰਤੀਆਂ ਤਿਆਰ ਕਰਕੇ ਭਾਈ ਜੀ ਦੇਣ ਦੇ ਸੁਭਾਅ ਦਾ ਸੁਹਾਗਾ ਫੇਰ ਕੇ ਬਾਣੀ ਤੇ ਨਾਮ ਦੇ ਬੂਟੇ ਲਾਉਣ ਲੱਗੇ। ਆਪਣਾ ਪਿੰਡ ਤਾਂ ਸੌਰਿਆ ਹੀ, ਨੇੜੇ ਨੇੜੇ ਦੇ ਹੋਰ ਪਿੰਡਾਂ ਵਿੱਚ ਵੀ ਸਿੱਖੀ ਦਾ ਪ੍ਰਚਾਰ, ਸਿੱਖੀ ਦਾ ਪ੍ਰਭਾਵ ਠਾਠਾ ਮਾਰਨ ਲੱਗ ਪਿਆ। ਦੂਰ ਦੂਰ ਤੋਂ ਪ੍ਰੇਮੀ ਮਿਲਣ ਆਉਣ ਲੱਗੇ। ਇਹਨਾਂ ਸਾਰੀਆਂ ਗੱਲਾਂ ਦਾ ਅਸਰ ਇਹ ਹੋਇਆ ਕਿ ਧਰਮਸ਼ਾਲਾ ਵਿੱਚ ਥਾਂ ਦੀ ਤੰਗੀ ਹੋ ਗਈ। ਮੁਸ਼ਕਲ ਹੋ ਗਿਆ ਕਿ ਇੱਥੇ ਸਾਰਾ ਨਿਰਵਾਹ ਕਿਵੇਂ ਤੋਰੀਏ। ਭਾਈ ਜੀ ਨੂੰ ਖਿਆਲ ਆਇਆ ਕਿ ਆਪਣੇ ਰਹਿਣ ਲਈ ਇੱਕ ਘਰ ਹੋਰ ਉਸਾਰ ਲਈਏ, ਜਿਸ ਵਿੱਚ ਉਹਨਾਂ ਦਾ ਤੇ ਬਾਹਰੋਂ ਆਈਆਂ ਸੰਗਤਾਂ ਦਾ ਨਿਰਵਾਹ ਹੋ ਸਕੇ ਤੇ ਧਰਮਸ਼ਾਲਾ ਵਿੱਚ ਸਿਰਫ ਸਤਸੰਗ ਹੋਵੇ। ਗੁਰਦੁਆਰੇ ਦਾ ਥਾਂ ਤਾਂ ਦੀਵਾਨਾਂ ਲਈ ਪੂਰਾ ਨਹੀਂ ਤਾਂ ਜੇ ਛੋਟਾ ਦਲਾਨ ਤੇ ਕੋਠੜੀਆਂ ਪ੍ਰਾਹੁਣਾਂ ਨਾਲ ਭਰੀਆਂ ਰਹਿਣ ਤਾਂ ਕਿਸੇ ਵੇਲੇ ਵੱਡਾ ਦੀਵਾਨ ਸਥਾਨ ਵੀ ਖਾਲੀ ਨਾ ਰਹੇ ਤਾਂ ਇਹ ਕਠਿਨ ਹੈ ਕਿ ਸਤਸੰਗ ਦਾ ਦੀਵਾਨ ਸੌਖ ਨਾਲ ਹੋ ਸਕੇ। ਇਹ ਵਿਚਾਰ ਕੇ ਭਾਈ ਸਾਹਿਬ ਨੇ ਆਪਣੇ ਪੁਰਾਣੇ ਘਰ ਨੂੰ, ਜਿਹੜਾ ਚਿਰ ਦਾ ਢਹਿ ਚੁੱਕਾ ਹੋਇਆ ਸੀ, ਹੋਰ ਥਾਂ ਨਾਲ ਰਲਾ ਕੇ ਉਸਾਰਨਾ ਸ਼ੁਰੂ ਕੀਤਾ। ਹੁਣ ਤੱਕ ਅਸੀਂ ਸਾਰੇ ਹੈਰਾਨ ਹੋ ਰਹੇ ਹੋਵਾਂਗੇ ਕਿ ਭਾਈ ਸਾਹਿਬ ਦਾ ਨਿਰਵਾਹ ਕਿਵੇਂ ਹੁੰਦਾ ਸੀ। ਸਹੁਰਾ ਘਰ ਤੇ ਛੱਡ ਆਏ ਸਨ ਜਿੱਥੇ ਭਾਈ ਸਾਹਿਬ ਨੂੰ ਖਰਚ ਦੀ ਪਰਵਾਹ ਨਹੀਂ ਸੀ। ਉਂਝ ਉੱਥੇ ਵੀ ਕਾਰ ਵਿੱਚ ਕੰਮ ਵਿੱਚ ਹੱਥ ਵਟਾਉਂਦੇ ਹੁੰਦੇ ਸਨ। ਇੱਥੇ ਆ ਕੇ ਕੀ ਪੂਜਾ ਦੇ ਧਾਨ ਤੇ ਨਿਰਵਾਹ ਹੋ ਰਹੇ ਨੇ ਜਾਂ ਹੁਣ ਪੂਜਾ ਦੇ ਧਾਨ ਸੰਚ ਕੇ ਮਹਿਲ ਮਾੜੀਆਂ ਬਣਨ ਲੱਗੀਆਂ ਨੇ? ਨਹੀਂ, ਉਹਨਾਂ ਦੀ ਆਪਣੀ ਚੰਗੀ ਜ਼ਮੀਨ ਤੇ ਪੈਲੀ ਡਰੌਲੀ ਵਿੱਚ ਸੀ, ਜਿਸ ਦੀ ਕਮਾਈ ਅੱਜ ਤੱਕ ਇਕੱਠੀ ਹੁੰਦੀ ਰਹੀ ਸੀ। ਉਹ ਹੌਲੀ ਹੌਲੀ ਇਹ ਇਕੱਠਾ ਕੀਤਾ ਧਨ ਘਰ ਪਰ ਲਾਉਣ ਲੱਗੇ ਸਨ ਤੇ ਹੁਣ ਜਿਹੜਾ ਪੈਲੀ ਤੋਂ ਆ ਜਾਂਦਾ ਸੀ ਉਹਦੇ ਤੇ ਆਪਣਾ ਨਿਰਵਾਹ ਤੋਰਦੇ ਸਨ। ਧਰਮਸ਼ਾਲਾ ਦੀ ਜਿਹੜੀ ਚੜ੍ਹਤ ਦੀ ਆਮਦਨ ਹੁੰਦੀ ਹੈ ਉਹ ਸਾਧ ਸੰਗਤ ਦੀ ਸੇਵਾ ਤੇ ਧਰਮਸ਼ਾਲਾ ਦੇ ਖਰਚਾਂ ਤੇ ਲੱਗਦੀ। ਜਦੋਂ ਅੰਨ ਬਸਤਰ ਦੇ ਨਿਰਵਾਹ ਲਈ ਆਪਣਾ ਧਨ ਆ ਜਾਂਦਾ ਤਾਂ ਉਹ ਫਿਰ ਧਰਮਸ਼ਾਲਾ ਵਿੱਚੋਂ ਨਿਰਵਾਹ ਮਾਤਰ ਵੀ ਨਹੀਂ ਸਨ ਲੈਂਦੇ ते धर्मशाला की एक कोठड़ी भी अपने निर्वाह लई नहीं सन वरतनी चाहते। सो घर दे उसारण विच बहुत उतावले होके लगे ते थोड़े दिनों विच ही इमारत चंगी बन गई। घर की उसारी कादी लगी, मन विच इस प्रेम ने एक अग होर सुलगा दित्ती ते शौक ए कि घर सोहना बने। जदों इमारत लाई सी तां ख्याल सी मारकंडे ते को अधकाई जिन तृणधर मूंड बुलाए, पर जदों बनी तां ए अत सुंदर पक्का घर हवेली वांगू बन गया। कि ए वही भुलेखा सी जिहड़ा अक्सर घर उसारण वालियां नूं पै जांदा जां मिस्त्रियां वल्लों पाया जांदा, भाव उसारी लाई दी ए किसे होर भाव नाल ते बन जांदी किसे होर खर्च दी। तैयारी किसे थां तक अपड़न दी कीती जांदी ते अपड़ किते जाईदा, नहीं नहीं भाई साहब जी अपने वित्तों वधन वाले नहीं सन ते ना ही किसे राज मिस्त्री जां लोकां दी वाह वाह तों चुके जाण वाले सन। फिर गल की हुई कि भाई साहब ने इन्ना धन खर्च कर दिता ते एडी पक्की सोहनी इमारत बना ली, की अग्ञान पै गया कि असी सदा फिर रहना? नहीं भाई जी जानते ने घर छड़ने रह ना कोई। उन्हां दा हिरदा हर वेले उन्हां नूं याद कराउंदा है, फरीदा मंडप माल ना लाए मर्ग सताणी चित धर, साई जाए संभाल जिथे ही तो वंजना, भाव हे फरीद अपने मन नूं दुनियावी घरां विच ना ला सगों मौत नूं चेते रख, चेते रख के इन्हां घरां नूं छड़ के एक दिन तू अगले घर जा पहुंचना। भाई साहब ज्ञानवान ने, वह कदे भुलण वाले नहीं। मंदर मिट्टी संदड़े पत्थर कीते रास जीओ, हाँ इनी टोली भुलीस ते सुकंत ना बैठी पास जीओ। ये उपदेश ये चेतावनी उन्हां दे हिरदे ते लिखी पई, उन्हां दे हिरदे ते वैराग वसदा। वह वेखदे ने फरीदा कोठे मंडप माड़ियां उसारेंदे भी गए, कूड़ा सौदा कर गए, गोरी आए पए। नहीं नहीं वह ते आप उपदेश करदे ने, फरीदा कोठे मंडप माड़ियां एत न लाए चित, मिट्टी पई अतोलवी कोय ना होसी मित। ऐसा ज्ञान भंडार भाई साई दास वैराग दी मूरत, या डेरा को श्रम कर घल है जाका तसु नहीं संग चल है, ये भुलेखे विच किवें पै गए। आओ जरा ध्यान नाल वेखिए, दिसन नूं ते इह दिसदा कि भाई साई दास जी जिहड़े घिओ दा कुप्पा रुड़ जाए तां परवाह ना करन, हुण एक एक जोड़ी दे फुल ते पत्तियां आप कढवाउंदे ने, मानो उन्हां लई घर ही सारा कुछ हो गया। उन्हां दी करनी ते कुछ नहीं दसदी, पर नेत्रां दे हंझू जरूर कुछ दस देंदे ने। मैल उसर दे विच चेहरा ते प्रसन्न है, पर हंकारियां वर्गा नहीं, सगों हंजू ने कदे कदे रसना भी इस तरह आखदी है, जानी जान प्यारे जी आप मालक हो, ये सारा पदार्थ तेरा है, मैं ते तेरा सेवक हां। ते कदे मन विच यह ख्याल आता है मैं अभागा इस योग किते। आओ गुरमुख प्यारे दे हिरदे नूं चल के वेखीए, उत्थे ते कुछ होर ही आनंद खिड़ रहा है। ये महल साईं दास अपने लई नहीं बना रहा, यह ते सतगुरु दा मंदर बन रहा है। साईं दास अपने आप नूं ते पंख प्रौणी जानदा है ते पंछियां लई आलणे हुंदे ने, कौन पक्के घर बनाउंदा है। जिवें गुरु जी ने अमृतसर विच अपने प्यारे अकाल पुरख दी याद दा उस देश काल तो रहत वाहगुरु के सिमरन का मंदिर उसारिया, वैराग दे प्रेम भरे सज्जल नेत्र ही यात्रा करते होंगे सन। उस तरह प्यारे गुरु के चरण पाने भाई साई दास जी घर बनवा रहे,